ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿੰਨ ਹਿਤ ਕਹਾਂ ਸ਼ੋਕ ਬਣ ਆਵੈ ਸੁਤੋ ਧਰਨ ਤਨ ਆਏ ਸੋ ਜਾਵੈ ਕਾਰਨ ਕਰਬੇ ਬਿਖੈ ਸੁਛੰਦ ਸਦਾ ਗਿਆਨ ਮੈਂ ਸੱਚ ਦਾ ਆਨੰਦ ਤਿੰਨ ਹਿਤ ਕਹਾਂ ਸ਼ੋਕ ਬਣ ਆਵੈ ਸੁਤੋ ਧਰਨ ਤਨ ਆਏ ਸੋ ਜਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਸ਼ਾਮਾਂ ਦੇ ਵੇਲੇ ਦੌਰਾਨ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੋ ਗੁਰੂ ਘਰ ਵਿਖੇ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਚੱਲ ਰਹੀ ਹੈ ਉਸ ਦਾ ਵਕਤ ਹੋਇਆ ਜਿਵੇਂ ਆਪਾਂ ਪਿੱਛੇ ਲੜੀਵਾਰ ਪ੍ਰਸੰਗ ਸਰਵਣ ਕਰਦੇ ਆ ਰਹੇ ਹਾਂ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਠਵੇਂ ਪਾਤਸ਼ਾਹ ਦਿੱਲੀ ਦੇ ਵਿੱਚ ਜੋਤੀ ਜੋਤ ਸਮਾ ਗਏ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਉਹਨਾਂ ਦੇ ਦਾਦਾ ਜੀ ਦੇ ਥਾਂ ਲੱਗਦੇ ਹਨ ਉਹਨਾਂ ਵੱਲ ਇਸ਼ਾਰਾ ਕਰਕੇ ਜੋ ਬਾਬਾ ਬਕਾਲਾ ਸਾਹਿਬ ਵਿਖੇ ਅਜੇ ਆਪਣੇ ਘਰ ਵਿੱਚ ਨੀਵੇਂ ਥਾਂ 'ਤੇ ਇਕਾਂਤਵਾਸ ਵਿੱਚ ਪ੍ਰਗਟ ਨਹੀਂ ਹਨ ਗੁਪਤਵਾਸ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਉੱਧਰ ਅਕਾਲ ਚਲਾਣੇ ਤੋਂ ਬਾਅਦ ਬੜਾ ਸੰਗਤਾਂ ਵਿੱਚ ਅਫਸੋਸ ਹੋਇਆ ਹੈ ਛੋਟੀ ਜੀ ਅਜੇ ਉਮਰਾਂ ਸੀ ਮਹਾਰਾਜ ਸਾਹਿਬ ਦੀ 8 ਸਾਲ ਤੋਂ ਘੱਟ ਮਾਤਾ ਕ੍ਰਿਸ਼ਨ ਕੌਰ ਜੀ ਉਹਨਾਂ ਦੇ ਮਨ ਵਿੱਚ ਵੀ ਬੜਾ ਅਫਸੋਸ ਹੋਇਆ ਹੈ ਸੰਗਤਾਂ ਆ ਕੇ ਮਾਤਾ ਜੀ ਦੇ ਕੋਲ ਅਫਸੋਸ ਕਰਦੀਆਂ ਹਨ। ਰਾਜਾ ਜੈ ਸਿੰਘ ਵੀ ਆਉਂਦਾ ਹੈ। ਸਤਿਗੁਰੂ ਦਾ ਗੀਠਾ ਗੁਰਸਿੱਖਾਂ ਨੇ, ਮੁਖੀ ਸਿੱਖਾਂ ਨੇ, ਭਾਈ ਗੁਰਬਖਸ਼ ਸਾਧਕ, ਦਿੱਲੀ ਦੀਆਂ ਸੰਗਤਾਂ ਨੇ ਇਕੱਠਿਆਂ ਹੋ ਕੇ ਸਾਰਾ ਗੀਠਾ ਇਕੱਠਾ ਕਰਕੇ ਯਮੁਨਾ ਨਦੀ ਦੇ ਪ੍ਰਵਾਹ ਵਿੱਚ ਜਲ ਪ੍ਰਵਾਹ ਕਰ ਦਿੱਤਾ ਹੈ। ਸੋ ਜਿੱਥੇ ਗੁਰਦੁਆਰਾ ਬਾਲਾਸਰ ਸਾਹਿਬ ਹੈ, ਸੀਸਗੰਜ ਸਾਹਿਬ ਤੋਂ 4 ਮੀਲ ਬਾਰ ਬਾਰ ਯਮੁਨਾ ਨਦੀ ਪਾਰ ਹੋ, ਇੱਥੇ ਮਹਾਰਾਜ ਸਾਹਿਬ ਜੀ ਨੇ 5 ਭੂਤਕ ਸਰੀਰ ਤਿਆਗਿਆ ਹੈ। ਸ਼੍ਰੀ ਬੰਗਲਾ ਸਾਹਿਬ ਤੋਂ ਬਾਅਦ ਆਪ ਜੀ ਦਾ ਦੂਜਾ ਸਥਾਨ ਸ਼੍ਰੀ ਬਾਲਾਸਰ ਸਾਹਿਬ ਦਿੱਲੀ ਵਿੱਚ ਇੱਥੇ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਕਾਲ ਚਲਾਣੇ ਤੋਂ ਬਹੁਤ ਸਿੱਖ ਸੰਗਤਾਂ ਦਿੱਲੀ ਸ਼ਹਿਰ ਦੀਆਂ ਬਹੁਤ ਆਉਂਦੀਆਂ ਨੇ ਗੁਰੂ ਘਰ ਵੇਖੇ, ਮਾਤਾ ਜੀ ਦੇ ਕੋਲ, ਮਸੰਦਾਂ ਦੇ ਕੋਲ, ਮੁਖੀ ਸਿੱਖਾਂ ਦੇ ਕੋਲ। ਇਹ ਆਪਾਂ ਪ੍ਰਸੰਗ ਸਰਵਣ ਕੀਤਾ ਹੈ। ਜਿਵੇਂ ਅਗਾਂਹ ਪ੍ਰਸੰਗ ਆ ਰਿਹਾ ਹੈ, ਸਿੱਖ ਸੰਗਤਾਂ ਆਪਸ ਵਿੱਚ ਕਰ ਰਹੇ ਨੇ, ਵਿਚਾਰਵਾਨ ਜਿਹੜੇ ਨੇ ਵਿਚਾਰ ਦੇ ਰਹੇ ਹਨ। ਸੋ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਾਂ ਆਪਣੀ ਇੱਛਾ ਅਨੁਸਾਰ ਆਏ ਸਨ, ਇੱਛਾ ਅਨੁਸਾਰ ਹੀ ਗਏ ਨੇ। ਉਹਨਾਂ ਨੂੰ ਕੀ ਅਫਸੋਸ ਕਰਨਾ ਹੈ। ਮਾਤਾ ਜੀ ਕੋਲ ਇਸ ਤਰ੍ਹਾਂ ਸੰਗਤ ਜਿਹੜੀ ਹੈ, ਜਿਵੇਂ ਵਿਚਾਰ ਕਰਦੀ ਹੈ ਪ੍ਰਸੰਗ ਆ ਰਿਹਾ, ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਤਿੰਨ ਹਿੱਤ ਕਹਾਂ ਸ਼ੋਕ ਬਣ ਆਵੈ। ਸਿੱਖ ਕਹਿਣ ਲੱਗੇ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਕੋਈ ਜਿਹੜਾ ਆਮ ਦੁਨੀਆ ਦੇ ਲੋਕਾਂ ਵਾਂਗ ਅਫਸੋਸ ਕਰਨਾ ਹੈ, ਮਹਾਰਾਜ ਸਾਹਿਬ ਦੇ ਵਾਸਤੇ ਇਹ ਅਫਸੋਸ ਕਰਨਾ ਕੀ ਬਣ ਆਉਂਦਾ ਹੈ। ਸੋਤੋ ਧਰਨ ਤਨ ਆਏ ਸੋ ਜਾਵੈ। ਕਿਉਂਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਆਪਣੇ ਸੁਭਾਅ ਮੁਤਾਬਕ, ਆਪਣੀ ਇੱਛਾ ਮੁਤਾਬਕ ਹੀ ਸਰੀਰ ਧਾਰਨ ਕਰਦੇ ਨੇ ਸਤਿਗੁਰੂ ਜੀ, ਅਤੇ ਆਪਣੀ ਇੱਛਾ ਅਨੁਸਾਰ ਹੀ ਚਲੇ ਜਾਂਦੇ ਹਨ। ਉਹ ਅਕਾਲ ਤੋਂ ਰਹਿਤ ਹਨ, ਅਕਾਲ ਦਾ ਸਰੂਪ ਹਨ। ਸੋ ਜੰਮਣ ਮਰਨ ਤੋਂ ਰਹਿਤ ਹਨ। ਕਾਰਨ ਕਰਬੇ ਬਿਖੈ ਸੁਛੰਦ। ਜਿੰਨੇ ਕਾਰਨ ਨੇ ਸਾਰਿਆਂ ਨੂੰ ਕਰਨ ਵਿੱਚ ਮਹਾਰਾਜ ਸਾਹਿਬ ਜੀ ਸਵੈਤੰਤਰ ਹਨ। ਆਪਣੀ ਇੱਛਾ ਅਨੁਸਾਰ ਆ ਕੇ ਮਹਾਰਾਜ ਸਾਹਿਬ ਜੀ ਕੌਤਕ ਕਰਦੇ ਹਨ। ਗੁਰਿਆਈ ਅਤੇ ਸੁਭਾਏ ਮਾਨ ਹੋ ਕੇ ਸਦਾ ਗਿਆਨ ਮੈਂ ਸੱਚ ਦਾ ਆਨੰਦ। ਜੋ ਅਕਾਲ ਪੁਰਖ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਰੇ ਵਿਆਪਕ ਹੈ, ਆਕਾਸ਼ ਦੀ ਨਿਆਈ ਸੱਚ ਸੱਤ ਚੇਤਨ ਆਨੰਦ ਸਰੂਪ ਹੈ, ਸਦਾ ਸੱਚੀ ਹੈ, ਖੇੜਾ ਰੂਪ ਹੈ, ਚੇਤਨ ਹੈ, ਕਿਰਿਆਮਾਨ ਹੈ। ਵਿਸ਼ੇਸ਼ ਕਰਕੇ ਉਹ ਸੱਚ ਦਾ ਆਨੰਦ ਜੋ ਸੱਤ ਚੇਤਨ ਆਨੰਦ ਸਰੂਪ ਹੈ, ਆਤਮਾ ਸਦਾ ਗਿਆਨ ਮੈਂ। ਮਹਾਰਾਜ ਸਾਹਿਬ ਤਾਂ ਸਰੀਰ ਪਾ ਕੇ ਵੀ ਸਦਾ ਉਹਦੇ ਗਿਆਨ ਵਿੱਚ ਹੀ ਰੂੜ ਰਹਿੰਦੇ ਹਨ, ਉਸੇ ਗਿਆਨ ਵਿੱਚੋਂ ਹੀ ਬਾਣੀ ਸੋ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ। ਹੋਹੇ ਪ੍ਰਸੰਨ ਦੇਹੇ ਕਲਿਆਣ। ਜਿਹਨਾਂ ਗੁਰਸਿੱਖਾਂ ਦੇ ਉੱਪਰ ਪ੍ਰਸੰਨ ਹੋ ਜਾਂਦੇ ਨੇ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੁੱਖਾਂ ਤੋਂ ਰਹਿਤ ਪਦਵੀ, ਜੀਵਨ ਮੁਕਤੀ ਦੀ ਦਾ ਆਨੰਦ ਦੇ ਦਿੰਦੇ ਹਨ। ਜਨਮ ਮਰਨ ਕੇ ਬੰਧਨ ਹਨ। ਉਹਨਾਂ ਦੇ ਫਿਰ ਜੰਮਣ ਮਰਨ ਦੇ ਕਾਲ ਚੱਕਰ ਹੈ, ਜਿਹੜੇ ਬੰਧਨ ਸੰਗਲ ਪਏ ਹੋਏ ਨੇ ਆਸ਼ਾ ਦੇ ਅਧੀਨ, ਆਸਾ ਦੇ ਵਿੱਚ ਹੀ ਸੋ ਜਨਮ ਹੁੰਦਾ, ਆਸਾ ਵਿੱਚ ਚਲਿਆ ਜਾਂਦਾ ਹੈ। ਉਹ ਆਸਾ ਦੀਆਂ ਪਈਆਂ ਹੋਈਆਂ ਜਿਹੜੀਆਂ ਮਨ ਬੁੱਧ ਨੂੰ ਰੱਸੀਆਂ ਨੇ, ਬੰਧਨ ਉਹ ਨਾਸ ਕਰ ਦਿੰਦੇ ਮਹਾਰਾਜ ਸਾਹਿਬ ਜੀ। ਪਤ ਸੁੱਤ ਕੇ ਗੁਣ ਸਿਮਰਤ ਰਹੀ ਹੈ। ਸਿੱਖ ਕਹਿ ਰਹੇ ਨੇ ਮਾਤਾ ਜੀ, ਤੁਸੀਂ ਆਪਣੇ ਪਤੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਅਤੇ ਆਪਣੇ ਸਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਗੁਣ ਜਿਹੜੇ ਹਨ, ਉਹਨਾਂ ਨੂੰ ਚੇਤੇ ਕਰਦੇ ਰਹੋ। ਤਨ ਕੇ ਅੰਤ ਮਿਲਣ ਕੋ ਚਾਹੀ ਹੈ। ਅਤੇ ਉਨ ਆਪਣੇ ਸਰੀਰ ਦੇ ਅੰਤ ਸਮੇਂ ਉਹਨਾਂ ਨੂੰ ਮਿਲਣ ਦੀ ਇੱਛਾ ਰੱਖੀ। ਗੁਰੂ ਮਹਾਰਾਜ ਇਵੇਂ ਹੀ ਕਹਿ ਕੇ ਗਏ ਹਨ ਕਿ ਤੁਹਾਡੀ ਉਮਰ ਥੋੜ੍ਹੀ ਹੈ, ਤੁਸੀਂ ਪਿਤਾ ਸਤਿਗੁਰੂ ਦੇ ਕੋਲ ਸੱਚਖੰਡ ਧਾਮ ਵਿੱਚ ਉਹਨਾਂ ਕੋਲ ਚਲੇ ਜਾਓਗੇ। ਇਉਂ ਗੁਰਸਿੱਖ ਸੰਗਤਾਂ ਮਾਤਾ ਜੀ ਕਹਿ ਰਹੀਆਂ ਹਨ, ਸਕਲ ਸੰਗਤਾਂ ਹੈ ਤੁਮਾਰੀ। ਸੰਗਤ ਕਹਿਣ ਲੱਗੀ, ਮਾਤਾ ਜੀ ਇਹ ਜਿੰਨੀ ਸੰਗਤ ਹੈ ਸਾਰੀ ਤੁਹਾਡੀ ਹੈ, ਅਸੀਂ ਤੁਹਾਡੇ ਹੁਕਮ ਵਿੱਚ ਹਾਂ, ਸੇਵਾ ਕਰਾਂ ਅਨੇਕ ਪ੍ਰਕਾਰੀ। ਤੁਸੀਂ ਇਹ ਨਾ ਸਮਝੋ ਅਸੀਂ ਇਕੱਲੇ ਰਹਿ ਗਏ ਹਾਂ। ਮਾਤਾ ਕ੍ਰਿਸ਼ਨ ਕੌਰ ਜੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਲ ਆਏ ਸੀ ਦਿੱਲੀ, ਕਿਉਂਕਿ ਸੋ ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਉਹ ਤਾਂ ਕੀਰਤਪੁਰ ਸਾਹਿਬ ਵਿੱਚ ਹੀ ਸਰੀਰ ਛੱਡ ਗਏ ਸਨ, ਅਤੇ ਮਾਤਾ ਜੀ ਦੇ ਕੋਲ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਸਨ, ਇਸ ਕਰਕੇ ਹੁਣ ਇਕੱਲੇ ਰਹਿ ਗਏ ਨੇ। ਸੰਗਤਾਂ ਇਹ ਕਹਿ ਰਹੀਆਂ ਨੇ ਕਿ ਕਿਸੇ ਤਰ੍ਹਾਂ ਤੁਸੀਂ ਇਹ ਨਹੀਂ ਸਮਝਣਾ ਹੈ, ਅਸੀਂ ਤੁਹਾਡੀ ਅਨੇਕਾਂ ਤਰੀਕਿਆਂ ਨਾਲ, ਤੁਸੀਂ ਇੱਥੇ ਹੀ ਰਹੋ ਦਿੱਲੀ ਵਿੱਚ, ਅਨੇਕਾਂ ਤਰੀਕਿਆਂ ਨਾਲ ਜੋ ਵੀ ਸੇਵਾ ਹੈ ਉਹ ਸਾਰੀ ਸੰਗਤ ਕਰੇਗੀ। ਜਹ ਸੁੱਖ ਦੇਖੋ ਤੇ ਹੇਠਾਂ ਰਹੀ ਹੈ। ਜਿੱਥੇ ਤੁਸੀਂ ਸੁੱਖ ਵੇਖਦੇ ਹੋ ਤੁਹਾਨੂੰ ਸੌਖਾ ਹੈ, ਉਸ ਥਾਂ 'ਤੇ ਹੀ ਰਹਿਣਾ ਕਰੋ। ਸੋ ਜੇ ਰਾਜੇ ਜੈ ਸਿੰਘ ਦੇ ਬੰਗਲੇ ਵਿੱਚ ਰਹਿਣਾ ਉੱਥੇ ਰਹੋ, ਜੇ ਇੱਥੇ ਰਹਿਣਾ ਇੱਥੇ ਰਹੋ, ਸੰਗਤਾਂ ਦੇ ਘਰ ਵਿੱਚ ਹੋਰ ਕਿਤੇ ਰਹਿਣਾ, ਜਿੱਥੇ ਤੁਹਾਨੂੰ ਚੰਗਾ ਲੱਗਦਾ ਉਸੇ ਥਾਂ ਹੀ ਆਪ ਜੀ ਟਿਕਾਣਾ ਕਰੋ। ਕੁਛ ਕਾਰਜ ਹੋਏ ਮੋਹ ਕਹੁ ਕਹੀ ਹੈ। ਰਾਜਾ ਜੈ ਸਿੰਘ ਕਹਿਣ ਲੱਗਾ, ਮਾਤਾ ਜੀ ਕੋਈ ਵੀ ਕੰਮ ਹੋਵੇ ਮੇਰੇ ਤਾਂ ਹੀ ਤੁਸੀਂ ਕਹਿਣਾ ਕਰਿਓ, ਮੈਨੂੰ ਹੁਕਮ ਦੇਣਾ ਕਰਿਓ। ਤੁਮਰੇ ਨੰਦਨ ਕੋ ਮੈਂ ਦਾਸ, ਜਿਵੇਂ ਮੈਂ ਤੁਹਾਡੇ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸੇਵਕ ਹੈ ਸੀ, ਤਿਵੇਂ ਆਪਣੋ ਜਾਨੋ ਨਿਰਜਾਸ। ਤੁਸੀਂ ਨਿਰਣਾ ਕਰ ਲਓ ਮਨ ਵਿੱਚ, ਇਵੇਂ ਹੀ ਮੈਂ ਆਪ ਜੀ ਦਾ ਵੀ ਓਡਾ ਵੱਡਾ ਹੀ ਸ਼ਰਧਾਲੂ, ਤੁਸੀਂ ਗੁਰੂ ਸਾਹਿਬ ਜੀ ਦੇ ਮਾਤਾ ਜੀ ਹੋ, ਜਿਵੇਂ ਮੈਂ ਉਹਨਾਂ ਦਾ ਸੇਵਕ ਹੈ ਸੀ, ਇਵੇਂ ਹੀ ਮੈਂ ਆਪ ਜੀ ਦੇ ਚਰਨਾਂ ਦਾ ਸੇਵਕ ਹੁੰਦਾ ਹਾਂ। ਕਰ ਜੋਰੇ ਸੇਵਾ ਮੈਂ ਖਰੋ, ਮੈਂ ਹਰ ਵੇਲੇ ਹੱਥ ਜੋੜ ਕੇ ਤੁਹਾਡੀ ਸੇਵਾ ਵਿੱਚ ਖੜੋਤਾ ਹੋਇਆ, ਹਰ ਵੇਲੇ ਹਾਜ਼ਰ ਹਾਂ। ਨਿਜ ਲੱਖ ਆਗਿਆ ਮੋਹ ਪਰ ਕਰੋ, ਮੈਨੂੰ ਆਪਣਾ ਸੇਵਕ ਜਾਣ ਕੇ ਅਤੇ ਕੋਈ ਵੀ ਤੁਹਾਨੂੰ ਲੋੜ ਹੋਵੇ ਮੇਰੇ ਤਾਂ ਹੀ ਆਗਿਆ ਦੇਣਾ ਕਰਿਓ। ਕ੍ਰਿਸ਼ਨ ਕੋਇਰ ਗੁਰਮਾਤਾ ਤਬੈ। ਤਦੋਂ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਉਸ ਵੇਲੇ ਮਹਿ ਪਾਲਕ ਤੇ ਸੁਣ ਕਰ ਸਬੈ। ਰਾਜੇ ਜੈ ਸਿੰਘ ਤੋਂ ਇਉਂ ਬੜੀ ਨਿਮਰਤਾ ਵਾਲੀ ਬੇਨਤੀ ਸੁਣ ਕਰਕੇ ਕੁਛ ਧੀਰਜ ਧਾਰ ਗਿਰਾ ਉਚਾਰੀ, ਕੁਝ ਕੁ ਧੀਰਜ ਧਾਰ ਕੇ ਮਾਤਾ ਜੀ ਨੇ ਫਿਰ ਕਹਿਣ ਲੱਗੇ ਹਨ, ਔਰ ਸ਼ਰਧਕ ਗੁਰ ਸੇਵਕ ਪਹਾਰੀ। ਮਾਤਾ ਜੀ ਕਹਿਣ ਲੱਗੇ, ਤੇਰੇ ਹਿਰਦੇ ਵਿੱਚ ਬੜੀ ਸ਼ਰਧਾ ਹੈ, ਤੂੰ ਗੁਰੂ ਘਰ ਦਾ ਬਹੁਤ ਵੱਡਾ ਸੇਵਕ ਹੁੰਦਾ ਹੈ, ਤੋਹੇ ਪ੍ਰੇਮ ਕਰ ਇਤ ਗੁਰ ਆਏ। ਸੱਚ ਇਹ ਹੈ ਵੀ ਤੇਰਾ ਪ੍ਰੇਮ ਵੇਖ ਕੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਇੱਥੇ ਦਿੱਲੀ ਵਿੱਚ ਆਏ ਸਨ। ਸੋ ਪੁਰ ਮਹਿ ਸਿੱਖ ਸੰਗਤ ਸਮੁਦਾਏ। ਉਹਨਾਂ ਦੇ ਆਉਣ ਤੋਂ ਬਾਅਦ ਫਿਰ ਇਸੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਜੋ ਸਿੱਖ ਸੰਗਤਾਂ ਸਨ, ਸਭ ਹਨ ਭਾਉ ਕਰਿਓ ਬਹੁ ਤੇਰਾ। ਸਾਰੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਪ੍ਰੇਮ ਉਹਨਾਂ ਦੇ ਨਾਲ ਸਾਡੇ ਨਾਲ ਕਰਨਾ ਕੀਤਾ ਹੈ। ਵੱਡੇ ਗੁਰਨ ਸੰਸਰ ਸਭ ਹੇਰਾ, ਸਾਰਿਆਂ ਨੇ ਇੱਥੇ ਆਉਣ 'ਤੇ ਵੱਡੇ ਗੁਰੂਆਂ ਦੇ ਬਰਾਬਰ ਉਹੀ ਸ਼ਰਧਾ ਜਿਹੜੀ ਰੱਖ ਕੇ ਉਹਨਾਂ ਦੇ ਦਿਦਾਰੇ ਕਰਨਾ ਕੀਤੇ ਹਨ। ਅਬ ਮਮ ਰਹਿਣ ਬਣੈ ਨਹਿ ਈਹਾ। ਮਾਤਾ ਜੀ ਕਹਿਣ ਲੱਗੇ ਹੈ, ਰਾਜਾ ਹੁਣ ਸਾਡਾ ਇੱਥੇ ਰਹਿਣਾ ਉਹ ਬਣ ਨਹੀਂ ਆਉਂਦਾ ਹੈ। ਕੀਰਤਪੁਰ ਪਹੁੰਚਣ ਕੀ ਪ੍ਰੀਹਾ। ਹੁਣ ਸਾਡੀ ਕੀਰਤਪੁਰ ਸਾਹਿਬ ਜੋ ਆਪਣਾ ਨਗਰ ਹੈ ਸਾਡਾ ਸੋਹਣਾ ਅਨੰਦਪੁਰ ਸਾਹਿਬ ਦੇ ਕੋਲ ਪਹਾੜਾਂ ਦੇ ਵਿੱਚ, ਉੱਥੇ ਪਹੁੰਚਣ ਦੀ ਇੱਛਾ ਹੈ, ਸਾਡੇ ਮਨ ਵਿੱਚ ਤਾਂਘ ਹੈ। ਕੇਤਕ ਦਿਵਸ ਵਾਸ ਇਸ ਥਾਨ, ਹਾਂ ਕਿੰਨੇ ਕੁ ਦਿਨ ਇਸ ਥਾਂ 'ਤੇ ਅਸੀਂ ਰਵਾਂਗੇ ਇੱਥੇ ਵੱਸ ਕੇ, ਕਿਉਂਕਿ ਸੰਗਤ ਆਉਂਦੀ ਹੈ ਜੇ ਮਹਾਰਾਜ ਜੀ ਦਾ ਕਾਲ ਚਲਾਣਾ ਹੋਇਆ ਹੀ ਹੈ। ਸੋ ਇਸ ਕਰਕੇ ਕਿੰਨੇ ਕੁ ਦਿਨ ਇੱਥੇ, ਕੁਝ ਗਿਣਤੀ ਦੇ ਕੁਝ ਕੁ ਦਿਨ ਇੱਥੇ ਵੱਸ ਕਰਕੇ ਰਹਿ ਕੇ, ਪੁਨ ਬਿਲਾਖੋਂ ਕਰਨ ਪਿਆ ਨਾ, ਫਿਰ ਮੈਂ ਇੱਛਾ ਰੱਖਦੀ ਹਾਂ ਕਿ ਕੀਰਤਪੁਰ ਸਾਹਿਬ ਨੂੰ ਜਾਵਾਂਗੀ, ਉੱਥੇ ਜਾਣ ਦੀ, ਪਹੁੰਚਣ ਦੀ। ਸੁਣ ਕਰ ਕਹਿਤ ਭਇਓ ਨਰ ਰਾਈ, ਸੁਣ ਕੇ ਆਉਂ ਰਾਜਾ ਜੈ ਸਿੰਘ ਫਿਰ ਸੰਗਤ ਵਿੱਚ ਮਾਤਾ ਜੀ ਦੇ ਕੋਲ ਬੈਠਾ ਹੋਇਆ, ਕਹਿਣ ਲੱਗਾ ਹੈ ਸਰਬ ਗੁਰਨ ਤੇ ਜਿਮ ਚੱਲ ਆਈ। ਪਹਿਲੇ ਸਾਰੇ ਸਤਿਗੁਰਾਂ ਤੋਂ ਜਿਵੇਂ ਰੀਤ ਚੱਲੀ ਆਈ ਹੈ, ਨਿਜ ਗਾਦੀ ਪਰ ਪ੍ਰਥਮ ਬਿਠਾਏ, ਪਹਿਲੇ ਸਤਿਗੁਰਾਂ ਦੇ ਉੱਤੇ ਰੀਤ ਇਹ ਚੱਲੀ ਆਉਂਦੀ ਵੀ ਉਹਨਾਂ ਸਰੀਰ ਛੱਡਣ ਤੋਂ ਪਹਿਲਾਂ ਆਪਣੀ ਗੱਦੀ ਦੇ ਉੱਪਰ ਪਹਿਲਾਂ ਆਪਣੇ ਉੱਤਰਾਧਿਕਾਰੀ ਨੂੰ ਬਿਠਾਉਣਾ ਕੀਤਾ ਹੈ। ਬਹੁਰ ਬੈਕੁੰਠ ਬਸਨ ਪਰ ਪਧਰਾਏ, ਫਿਰ ਬੈਕੁੰਠ ਵਿੱਚ ਜਾ ਕੇ ਸੱਚਖੰਡ ਨੂੰ ਜਾਣ ਵਾਸਤੇ ਚੱਲਣਾ ਕੀਤਾ ਹੈ। ਸੋ ਗਤ ਇਨ ਤੇ ਕਿਮ ਬਣ ਆਈ, ਰਾਜਾ ਕਹਿਣ ਲੱਗਾ ਵੀ ਉਹ ਚਾਲ ਇਹਨਾਂ ਤੋਂ ਕਿਵੇਂ ਬਣ ਆਈ ਹੈ, ਉਹ ਕਿਹਨੂੰ ਦਿੱਤੀ ਹੈ, ਭਾਵ ਗੁਰਿਆਈ ਅੱਗੇ। ਕਿਸ ਕੋ ਦੀਨ ਜਗਤ ਗੁਰਿਆਈ, ਜਗਤ ਦੇ ਵਿੱਚ ਜੋ ਪੂਜਨੀਕ ਆ ਗੱਦੀ ਗੁਰੂ ਸਾਹਿਬਾਨ ਦੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ, ਉਹ ਇਹਨਾਂ ਨੇ ਕਿਹਨੂੰ ਅੱਗੇ ਦਿੱਤੀ ਹੈ, ਕੌਣ ਗੁਰੂ ਹੈ। ਅਬ ਜਿਸ ਕੋ ਦੀਜੈ ਉਪਹਾਰ, ਹੁਣ ਜਿਸ ਨੂੰ ਭੇਟਾ ਦੇਣੀ ਕਰੀਏ, ਭਾਵ ਹੁਣ ਉਹਦੇ ਅੱਗੇ ਮੱਥਾ ਟੇਕੀਏ, ਕੌਣ ਹੈ। ਸਰਬ ਸਮਾਜ ਆਦ ਦਸਤਾਰ, ਇੱਥੋਂ ਦਿੱਲੀ ਦੀਆਂ ਸੰਗਤਾਂ ਜਿੰਨਾ ਸਮਾਜ ਆ ਉਹ ਦਸਤਾਰ ਆਦਿਕ ਹੈ ਮਾਤਾ ਜੀ, ਹੁਣ ਕਿਹਨੂੰ ਦੇਈਏ। ਰਾਜੇ ਜੈ ਸਿੰਘ ਨੇ ਉਹ ਜਿੱਥੇ ਮੁਖੀ ਸਿੱਖ ਵੀ ਬੈਠੇ ਨੇ, ਮਾਤਾ ਜੀ ਬੈਠੇ ਨੇ, ਉਹ ਵਚਨ ਕੀਤਾ ਹੈ। ਥਿਰ ਗੁਰਬਖਸ਼ ਮਸੰਦ ਗਾਊ, ਤਾਂ ਉਸ ਵੇਲੇ ਰਾਜੇ ਦੇ ਸਾਹਮਣੇ ਬੈਠਾ ਹੈ ਭਾਈ ਗੁਰਬਖਸ਼, ਸਿੱਖੀ ਦਾ ਜੋ ਸੋ ਦਿੱਲੀ ਦੇ ਵਿੱਚ ਮੁੱਖ ਹੈ, ਪ੍ਰਚਾਰਕ ਥਾਪਿਆ ਹੋਇਆ ਹੈ। ਤੇ ਸੋ ਐਮ ਬੂਝਿਓ ਜਬ ਰਾਵੂ, ਉਹ ਸਾਹਮਣੇ ਬੈਠਾ, ਉਹਦੇ ਤੋਂ ਮੁਖਾਤਬ ਕਰਕੇ ਜਦੋਂ ਰਾਜੇ ਜੈ ਸਿੰਘ ਨੇ ਉਹ ਪੁੱਛਣਾ ਕੀਤਾ ਹੈ। ਤਬ ਸਗਰੋ ਬਿਰਤਾਂਤ ਬਖਾਨਾ, ਤਦੋਂ ਰਾਜੇ ਨੂੰ ਭਾਈ ਗੁਰਬਖਸ਼ ਸਿੰਘ ਜੀ ਨੇ, ਭਾਈ ਗੁਰਬਖਸ਼ ਸਿੱਖ ਨੇ, ਸੋ ਸਾਰਾ ਜਿਹੜਾ ਸਾਧ ਸੰਗਤ ਜੀ ਪ੍ਰਸੰਗ ਹੈ, ਜਿਵੇਂ ਮਹਾਰਾਜ ਨੇ ਗੁਰਿਆਈ ਬਖਸ਼ੀ ਹੈ ਦਿੱਲੀ ਤੋਂ ਬਾਬਾ ਬਕਾਲਾ ਸਾਹਿਬ, ਸੋ ਸਾਰਾ ਪ੍ਰਸੰਗ ਜਿਹੜਾ ਇਹਨੂੰ ਕਹਿ ਕੇ ਦੱਸਣਾ ਕੀਤਾ ਹੈ। ਸਭ ਸੰਗਤ ਢਿੱਗ ਕਿਰਪਾ ਨਿਧਾਨਾ, ਉਹ ਕਹਿਣ ਲੱਗਾ ਵੀ ਜਿਵੇਂ ਸਾਰੀ ਸੰਗਤ ਦੇ ਕੋਲ ਹੁੰਦਿਆਂ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ। ਪੌਡੇ ਚਹਿਤ ਪਰਲੋਕ ਪਧਾਰੇ, ਪਹਿਲਾਂ ਮਹਾਰਾਜ ਜੀ ਪੈ ਗਏ ਪਰਲੋਕ ਜਾਣ ਵਾਸਤੇ, ਲੰਮੇ ਪੈ ਗਏ ਬਸਤਰ ਲੈ ਕੇ। ਤਬ ਸਿੱਖਨ ਮਿਲਬਾ ਕੋ ਚਾਰੇ, ਤਦੋਂ ਅਸੀਂ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਉਹਨਾਂ ਦੇ ਕੋਲ ਜਾ ਕੇ ਇਹ ਬਚਨ ਕਹਿਣਾ ਕੀਤੇ। ਆਪ ਸਮਾਵਨ ਲੱਗੇ ਸੁਛੰਦ, ਮਹਾਰਾਜ ਜੀ ਆਪ ਜੀ ਆਪਣੀ ਇੱਛਾ ਮੁਤਾਬਕ ਹੋਣ ਜੋਤੀ ਜੋਤ ਸਮਾਉਣ ਲੱਗੇ ਹੋ। ਤਾਂ ਉਸ ਵੇਲੇ ਕੋ ਬੈਠਾ ਆਪ ਗੁਰ ਮਸਨੰਦ, ਅਸੀਂ ਬੇਨਤੀ ਕੀਤੀ ਕਿ ਹੁਣ ਗੁਰੂ ਸਾਹਿਬ ਜੀ ਦੀ ਵੱਡੀ ਪਵਿੱਤਰ ਪੂਜਨੀਕ ਗੱਦੀ ਦੇ ਉੱਪਰ ਆਪ ਜੀ ਤੋਂ ਬਾਅਦ ਕੌਣ ਬੈਠੇਗਾ, ਕਿਹਦੀ ਵਾਰੀ ਹੈ। ਕਿਸ ਅੱਗੇ ਹਮ ਮਸਤਕ ਟੇਕਾ ਹੈ। ਅਸੀਂ ਕਿਹਦੇ ਅੱਗੇ ਤੁਹਾਡੇ ਤੋਂ ਬਾਅਦ ਮੱਥਾ ਟੇਕਾਂਗੇ, ਕਿਹਨੂੰ ਮਨਾਵਾਂਗੇ। ਕੋ ਉਪਦੇਸ਼ੈ ਦਾਸ ਬਿਬੇਕਾ ਹੈ, ਕਿਹੜਾ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਗਿਆਨ ਦਾ ਉਪਦੇਸ਼ ਦੇਵੇਗਾ। ਨਾਮ ਬਾਣੀ ਰਾਹੀਂ ਗੁਰਸਿੱਖੀ ਬੀਜ ਬੀਜੇਗਾ ਗੁਰਸਿੱਖਾਂ ਦੇ ਹਿਰਦੇ ਵਿੱਚ। ਗਿਆਨ ਦਾ ਉਪਦੇਸ਼ ਹੁਣ ਸੋਹਣਾ ਕੌਣ ਦੇਵੇਗਾ। ਪੂਰਬ ਰੀਤ ਗੁਰਨ ਕੀ ਜੋਈ, ਜੋ ਪਹਿਲੇ ਸਤਿਗੁਰਾਂ ਦੀ ਮਰਜ਼ਾਦਾ ਸੋ ਚਲੀ ਆਉਂਦੀ ਹੈ। ਕਿਮ ਕੀਨ ਸਕੈ ਮਿਟ ਹੈ ਸੋਈ, ਉਹ ਤੁਸੀਂ ਕਿਵੇਂ ਕਰਨੀ ਚਾਹੁੰਦੇ ਹੋ ਕਿ ਜਾਂ ਉਹ ਮਿਟ ਜਾਵੇਗੀ। ਹੁਣ ਗਾਂ ਕਿਸੇ ਨੂੰ ਗੁਰੂ ਨਹੀਂ ਬਣਾਉਣਾ ਹੈ। ਇਤਿਹਾਦਿਕ ਸੁਣਾ ਉੱਠ ਕਰ ਬੈਠੇ, ਭਾਈ ਗੁਰਬਖਸ਼ ਜੀ ਰਾਜੇ ਜੈ ਸਿੰਘ ਨੂੰ ਦੱਸ ਰਹੇ ਹਨ ਕਿ ਜਦੋਂ ਅਸੀਂ ਇਤਿਹਾਦਿਕ ਬੇਨਤੀ ਕੀਤੀ ਮਹਾਰਾਜ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਨੂੰ ਅਕਾਲ ਚਲਾਣੇ ਕਰਨ ਵੇਲੇ ਐਨ, ਤਾਂ ਉਸ ਵੇਲੇ ਇਉਂ ਸੁਣ ਕੇ ਮਹਾਰਾਜ ਬੇਨਤੀ ਸਾਨੂੰ ਸੰਗਤ ਦੀ ਉਸੇ ਵੇਲੇ ਉੱਠ ਕੇ ਬੈਠ ਗਏ। ਚਹੋਂ ਦਿਸ ਦੇਖੈ ਸਿੱਖ ਇਕੱਠੇ, ਅਤੇ ਚਾਰ ਛਪੇਰੇ ਅਸੀਂ ਇਕੱਠੇ ਹੋਏ ਸੀ, ਸਿੱਖ ਬੈਠੇ ਹੋਏ ਸੀ ਕਮਰੇ ਦੇ ਵਿੱਚ। ਸਾਡੇ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕਣ ਲੱਗ ਪਏ। ਗੁਰੂ ਗ੍ਰੰਥ ਹੈ ਪ੍ਰਥਮ ਬਖਾਨਾ, ਇਹ ਰਾਜਨ ਪਹਿਲਾਂ ਤਾਂ ਉਹਨਾਂ ਨੇ ਇਹ ਬਚਨ ਕੀਤਾ ਕਿ ਅਗਾਂਹ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਤੁਸੀਂ ਦਰਸ਼ਨ ਕਰਨੇ ਹਨ। ਗੁਰੂ ਗ੍ਰੰਥ ਸਾਹਿਬ ਜੀ ਸਦਾ ਹੀ ਰਹਿਣ ਵਾਲੇ ਹਨ, ਇਹਨਾਂ ਦਾ ਵਿਛੋੜਾ ਕਦੇ ਨਹੀਂ ਪਵੇਗਾ। ਸਤਨਾਮ ਮਹਿਮਾ ਮਹੀਆਨਾ, ਇਹਨਾਂ ਦੇ ਵਿੱਚ ਹੀ ਸੱਚੇ ਵਾਹਿਗੁਰੂ ਦੇ ਨਾਮ ਦੀ ਜਿਹੜੀ ਵਡਿਆਈ ਹੈ ਨਾ, ਮਹਿਮਾ ਹੈ, ਉਹ ਵੱਡੀ ਤੋਂ ਵੱਡੀ ਬਹੁਤ ਜ਼ਿਆਦਾ ਕੀਤੀ ਗਈ ਹੈ। ਕਹਿ ਰਹੇ ਹਨ ਪੈਸੇ ਪੰਚ ਨਲੇਰ ਮੰਗਾਏ, ਫਿਰ ਅਸੀਂ ਫਿਰ ਸੰਗਤ ਨੇ ਬੇਨਤੀ ਕੀਤੀ ਅਤੇ ਫਿਰ ਉਹਨਾਂ ਨੇ ਕਹਿ ਕੇ ਪੰਜ ਪੈਸੇ ਅਤੇ ਨਾਰੀਅਲ ਇਹ ਸ਼ਹਿਰ ਤੋਂ ਸਿੱਖ ਨੂੰ ਭੇਜ ਕੇ ਮੰਗਵਾਉਣਾ ਕੀਤੇ। ਗਹਿ ਕਰ ਧਾਰ ਕਰ ਸੀਸ ਨਿਵਾਏ, ਆਪਣੇ ਸੱਜੇ ਹੱਥ ਵਿੱਚ ਫੜ ਕੇ ਫਿਰ ਉਸ ਵੇਲੇ ਪੰਜ ਪੈਸੇ ਅਤੇ ਨਾਰੀਅਲ ਅਤੇ ਆਪਣੇ ਹੱਥ ਵਿੱਚ ਫੜ ਕੇ ਸਿਰ ਤੋਂ ਦੀ ਤਿੰਨ ਵਾਰ ਗੋਲਾਕਾਰ ਘੁਮਾ ਕੇ ਅਤੇ ਫਿਰ ਸੋ ਆਪਣਾ ਥੱਲੇ ਰੱਖ ਕੇ ਅਤੇ ਸੀਸ ਨਿਵਾ ਦਿੱਤਾ, ਮੱਥਾ ਟੇਕ ਦਿੱਤਾ ਆਪਣਾ। ਬੋਲੇ ਸਭਨ ਸੁਣਾਏ ਵਿਸਾਲੇ, ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸੁਣਾ ਕੇ ਉੱਚੀ ਬੋਲਣਾ ਕੀਤਾ। ਬਸੈ ਬਾਬਾ ਬੀਚ ਬਕਾਲੇ, ਕਿ ਬਾਬਾ ਜੀ ਬਕਾਲੇ ਨਗਰ ਵਿੱਚ ਜੋ ਰਹਿੰਦੇ ਹਨ ਇਸ ਵੇਲੇ। ਨਾਮ ਉਚਾਰਨ ਕਰਿਓ ਨਾ ਕਿਸ ਕੋ, ਇਉਂ ਕਿਹਾ ਕਿ ਸੋ ਉਹ ਹੁਣ ਗੁਰੂ ਬਣ ਗਏ ਹਨ ਅਤੇ ਸੰਗਤ ਨੂੰ ਸੰਭਾਲ ਲੈਣ। ਬਾਸਾ ਬਾਬਾ ਬਰੀ ਬੀਚ ਬਕਾਲੇ, ਗ੍ਰਾਮ ਜੇ ਬਕਾਲੇ, ਬਸਾ ਹੈ ਬਾਬਾ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਇਹ ਬਚਨ ਮਹਾਰਾਜ ਸਾਹਿਬ ਜੀ ਨੇ ਕੀਤਾ, ਤਿੰਨ ਵਾਰ ਗੋਲਾਕਾਰ ਹੱਥ ਘੁਮਾ ਕੇ ਪੰਜ ਪੈਸੇ ਅਤੇ ਨਾਰੀਅਲ ਗੁਰਿਆਈ, ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਜਦ ਇਹ ਬਚਨ ਕਿਹਾ। ਸੋ ਉਸ ਵੇਲੇ ਭਾਈ ਗੁਰਬਖਸ਼ ਜੀ ਹੁਣ ਰਾਜੇ ਜੈ ਸਿੰਘ ਨੂੰ ਦੱਸ ਰਹੇ ਹਨ ਕਿਉਂਕਿ ਕੋਲ ਨਹੀਂ ਸੀ ਰਾਜਾ। ਸੋ ਨਾਮ ਉਚਾਰਨ ਕਰਿਓ ਨਾ ਕਿਸ, ਕਿਸੇ ਦਾ ਪੂਰਾ ਨਾਮ ਨਹੀਂ ਉਹਨਾਂ ਨੇ ਲੈਣਾ ਕੀਤਾ ਹੈ। ਸੁਣਤ ਰਹੇ ਦੇਖਤ ਮੁੱਖ ਦਿਸ਼ ਕੋ, ਅਸੀਂ ਸਾਰੇ ਸੁਣਦੇ ਰਹੇ ਉਹਨਾਂ ਦੇ ਮੁੱਖ ਵਾਲੀ ਦਿਸ਼ਾ ਵੱਲ ਵੇਖਦੇ ਰਹੇ। ਪੁੰਨ ਪੌਡੇ ਸ਼੍ਰੀ ਗੁਰੂ ਕਿਰਪਾਲਾ, ਫਿਰ ਕਿਰਪਾਲੂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਕਹਿ ਕੇ ਚਿੱਟਾ ਵਸਤਰ ਆਪਣੇ ਉੱਪਰ ਸਰੀਰ ਦੇ ਲੈ ਕੇ ਲੰਮੇ ਪੈ ਗਏ। ਤ੍ਰਿਣ ਸਮ ਤਨ ਤਿਆਗਿਓ ਤਤਕਾਲਾ, ਉਸੇ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਖ ਦੀ ਨਿਆਈ ਸਮਝਦੇ ਹੋਏ ਸਰੀਰ ਨੂੰ ਸੋ ਛੱਡ ਦੇਣਾ ਕੀਤਾ ਹੈ। ਗ੍ਰਾਮ ਬਕਾਲਾ ਨਿਰਣੈ ਹੋਵਾ, ਇਹ ਨਿਰਣਾ ਹੋ ਗਿਆ ਸੰਗਤ ਨੂੰ ਵੀ ਬਕਾਲਾ ਨਗਰ ਹੈ ਜੋ। ਸੋ ਬਤਾਲਾ, ਸਠਿਆਲਾ, ਬਕਾਲਾ, ਸੋ ਇਹ ਨਗਰ ਹਨ ਇਕੱਠੇ। ਇਹ ਨਿਰਣਾ ਹੋ ਗਿਆ ਵੀ ਬਕਾਲਾ ਜੋ ਨਗਰ ਹੈ, ਕੋ ਗੁਰ ਥੱਪਿਓ ਨਾ ਸੰਸੈ ਖੋਵਾ, ਕੌਣ ਗੁਰੂ ਥੱਪਿਆ ਹੈ ਉੱਥੇ, ਇਹ ਸੰਸਾ ਥੋੜ੍ਹਾ ਜਿਹਾ ਕਈਆਂ ਦੇ ਮਨ ਵਿੱਚ ਰਹਿ ਗਿਆ। ਨੈ ਕਿਸ ਹੂੰ ਤੇ ਜਾਣਿਓ ਗਇਓ, ਕਿਸੇ ਤੋਂ ਪੂਰਾ ਠੀਕ ਜਾਣਿਆ ਨਹੀਂ ਗਿਆ। ਪੁਨ ਗੁਰ ਬੂਝ ਨਾ ਉੱਤਰ ਲਇਓ, ਫਿਰ ਅਸੀਂ ਗੁਰੂ ਸਾਹਿਬ ਨੂੰ ਦੁਬਾਰਾ ਪੁੱਛ ਕੇ ਕਿ ਉਹਨਾਂ ਦਾ ਨਾਮ ਕੀ ਹੈ, ਇਹ ਉੱਤਰ ਨਹੀਂ ਲੈਣਾ ਕੀਤਾ। ਤਉ ਸੁਣਹੋ ਹੇ ਪ੍ਰਿਥਵੀ ਨਾਥ, ਭਾਈ ਗੁਰਬਖਸ਼ ਜੀ ਰਾਜੇ ਜੈ ਸਿੰਘ ਨੂੰ ਕਹਿ ਰਹੇ ਹਨ। ਸੋ ਇਹ ਰਾਜਾ ਜੈ ਸਿੰਘ ਉਹ ਆ ਜਿਹਦਾ ਸਾਧ ਸੰਗ ਜੀ ਬੰਗਲਾ ਸੀ, ਜਿੱਥੇ ਸਤਿਗੁਰੂ ਨੂੰ ਟਿਕਾਇਆ ਸੀ, ਜਿਹਨੂੰ ਅੱਜ ਕੱਲ੍ਹ ਆਪਾਂ ਲਾਈਵ ਪ੍ਰੋਗਰਾਮ ਸੁਣਦੇ ਸ੍ਰੀ ਬੰਗਲਾ ਸਾਹਿਬ, ਇਹ ਉਹ ਰਾਜਾ ਜੈ ਸਿੰਘ ਆ ਜੈਪੁਰੀਆ। ਸੋ ਇਹਨੂੰ ਦੱਸ ਰਹੇ ਨੇ ਭਾਈ ਗੁਰਬਖਸ਼ ਜੀ ਕਿ ਤਾਂ ਵੀ ਸੁਣੋ ਹੇ ਰਾਜਾ ਜੈ ਸਿੰਘ, ਬਣਿਓ ਜੋਗੁਰ ਹੋਏ ਅਜਮਤ ਸਾਥ। ਜਿਹੜਾ ਵੀ ਗੁਰੂ ਬਣ ਗਿਆ ਹੈ ਨਾ, ਜਿਹਦੇ ਵੱਲ ਇਸ਼ਾਰਾ ਹੋ ਗਿਆ ਹੈ, ਜੋ ਬਾਬਾ ਹੈ ਉਹਨਾਂ ਦਾ, ਸੋ ਉਹ ਹੋਵੇਗਾ ਬਹੁਤ ਸ਼ਕਤੀਸ਼ਾਲੀ, ਅਜਮਤਾਂ ਸ਼ਕਤੀਆਂ ਦੇ ਸਮੇਤ ਹੋਵੇਗਾ। ਸੂਰਜ ਸਾਹਮਣੇ ਛਪੈ ਕਦਾਈ, ਜਿਵੇਂ ਸੂਰਜ ਕਦੇ ਛੁਪਦਾ ਨਹੀਂ ਹੈ, ਸੋ ਪ੍ਰਗਟ ਰਹਿੰਦਾ, ਐਵੇਂ ਉਹ ਵੀ ਕਦੇ ਛੁਪੇਗਾ ਨਹੀਂ। ਸਿੱਖ ਸੰਗਤ ਲੈ ਖੋਜ ਗੁਸਾਈ, ਮਾਲਕ ਪੂਰੇ ਗੁਰੂ ਨੂੰ ਸਿੱਖ ਸੰਗਤ ਆਪੇ ਆਉਣ ਵਾਲੇ ਦਿਨਾਂ ਵਿੱਚ ਲੱਭ ਲਵੇਗੀ, ਪ੍ਰਗਟ ਕਰ ਲਵੇਗੀ, ਪਰ ਅਜੇ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਹੈ। ਬਹੁ ਨਿਕੇਤ ਹੈ ਤਹਿ ਸੋਡੀਨ, ਉੱਥੇ ਸੋਡੀਆਂ ਦੇ ਬਹੁਤ ਜ਼ਿਆਦਾ ਸੋ ਘਰ ਹਨ। ਬਸ ਹੈ ਸਤਿਗੁਰ ਬੰਸ਼ ਪ੍ਰਵੀਨ, ਅਤੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬੰਸ਼ ਭਾਵ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਵੱਲ ਇਸ਼ਾਰਾ ਹੋਇਆ ਹੈ, ਉਹ ਵੀ ਬੰਸ਼ ਕਹਿ ਰਹੇ ਨੇ ਕਿ ਉੱਥੇ ਵੱਸਦੀ ਹੈ, ਰਹਿੰਦੀ ਹੈ। ਗੁਰਤਾ ਕਹੋ ਕਾਰਜ ਜਬ ਪਰੈ, ਜਦੋਂ ਗੁਰਿਆਈ ਕਰਨ ਦਾ ਬਹੁਤ ਵੱਡਾ ਇਹ ਕਾਰਜ ਮਹਾਨ ਪਰਪਕਾਰ ਦਾ ਸੋ ਪੈ ਜਾਵੇਗਾ ਨਾ, ਸੋ ਜ਼ਿੰਮੇਵਾਰੀ ਇਹ ਪੈ ਗਈ ਹੈ, ਜਦੋਂ ਆਪਾ ਬਿਦਤ ਆਪ ਹੀ ਕਰੈ, ਤਦੋਂ ਸਤਿਗੁਰੂ ਆਪਣਾ ਫਰਜ਼ ਸਮਝ ਕੇ ਭਾਵੇਂ ਅਜੇ ਗੁਪਤ ਹਨ ਆਪਣੇ ਆਪ ਨੂੰ ਆਪੇ ਪ੍ਰਗਟ ਕਰਨਗੇ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਇਉਂ ਭਾਈ ਗੁਰਬਖਸ਼ ਜੀ ਜਿਹੜੇ ਸਿਆਣੇ ਪ੍ਰਚਾਰਕ ਹਨ ਉਸ ਵੇਲੇ ਦੇ, ਇਹ ਰਾਜੇ ਜੈ ਸਿੰਘ ਦੇ ਤਾਈ ਕਹਿ ਰਹੇ ਹਨ। ਰਾਮ ਰਾਏ ਔਰ ਮਤ ਸਰ ਤਹਾਰੀ, ਨਾਲ ਕਹਿ ਰਹੇ ਨੇ ਕਿ ਰਾਮ ਰਾਏ ਜਿਹੜਾ ਉਹਨਾਂ ਦਾ ਵੱਡਾ ਭਰਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ, ਇਹਨੇ ਮਨ ਵਿੱਚ ਈਰਖਾ ਜੋ ਰੱਖਣਾ ਕੀਤੀ ਹੈ, ਇਹ ਨਾ ਰਹਿਓ ਗੁਰਤਾ ਅਧਿਕਾਰੀ, ਇਹ ਆਪ ਵੀ ਗੁਰਤਾ ਗੱਦੀ ਦਾ ਅਧਿਕਾਰੀ ਬਣ ਕੇ ਨਹੀਂ ਰਿਹਾ ਹੈ। ਸਤਿਗੁਰ ਪਿਤ ਨੇ ਖਾਰਜ ਕਰਿਓ, ਪਿਤਾ ਸਤਿਗੁਰੂ ਗੁਰੂ ਹਰਾਏ ਸਾਹਿਬ ਜੀ ਨੇ ਇਹਨੂੰ ਗੁਰੂ ਘਰ ਤੋਂ ਬੇਦਖਲ ਕਰ ਦਿੱਤਾ ਸੀ, ਖਾਰਜ ਕਰ ਦਿੱਤਾ ਸੀ। ਸਭ ਸੰਗਤ ਮੈਂ ਬਿਦਤ ਉਚਰਿਓ, ਮਹਾਰਾਜ ਜੀ ਨੇ ਸਾਰੀ ਸੰਗਤ ਵਿੱਚ ਪ੍ਰਗਟ ਹੀ ਕਿਹਾ ਸੀ ਕਿ ਇਹਨੂੰ ਕਿਸੇ ਨੇ ਮੱਥੇ ਨਹੀਂ ਲਾਉਣਾ ਹੈ, ਇਹਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਤੁੱਕ ਜਿਹੜੀ ਉਹ ਜ਼ੁਬਾਨੀ ਕਲਾਮੀ ਬਦਲੀ ਹੈ, ਇਸ ਕਰਕੇ। ਸੋ ਬੈਰ ਭਾਵ ਕੋ ਇਹ ਫਲ ਹੋਵਾ, ਭਾਈ ਗੁਰਬਖਸ਼ ਕਹਿ ਰਿਹਾ ਕਿ ਜਿਹੜੀ ਈਰਖਾ ਈਰਖਾ ਵੈਰ ਭਾਵ ਦਾ ਇਹ ਫਲ ਹੋਣਾ ਕੀਤਾ ਹੈ। ਗੁਰ ਤਾਂ ਪਦ ਨਿਜ ਘਰ ਤੇ ਖੋਵਾ, ਗੁਰਿਆਈ ਗੱਦੀ ਦੀ ਜਿਹੜੀ ਪਦਵੀ ਸੀ ਉਹ ਇਸ ਘਰ ਵਿੱਚੋਂ ਚਲੀ ਗਈ, ਭਾਵ ਹੁਣ ਫਿਰ ਹੋਰ ਪਾਸੇ ਪਿੱਛੇ ਨੂੰ ਪਰਤ ਗਈ ਹੈ। ਸ਼੍ਰੀ ਗੁਰਦਿੱਤੇ ਸੁੱਤ ਹਰਿ ਰਾਏ, ਸ਼੍ਰੀ ਬਾਬੇ ਗੁਰਦਿੱਤੇ ਦੇ ਸਪੁੱਤਰ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਭ ਸੁੱਤ ਤਜ ਗੁਰ ਤਖ਼ਤ ਬਿਠਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੰਜੇ ਦੇ ਪੰਜੇ ਸਾਰੇ ਸਪੁੱਤਰ ਛੱਡ ਕੇ, ਬਾਬਾ ਸੂਰਜਮੱਲ ਵਰਗੇ ਵੱਡੇ ਸੀ ਜਿਹੜੇ, ਸਾਰਿਆਂ ਨੂੰ ਛੱਡ ਕੇ ਅਤੇ ਪੋਤਰੇ ਵੱਡੇ ਸਪੁੱਤਰ ਬਾਬੇ ਗੁਰਦਿੱਤੇ ਦੇ ਸਪੁੱਤਰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾਉਣਾ ਕੀਤਾ ਸੀ। ਤਿੰਨਹੂੰ ਆਪਣੇ ਸਦਨ ਟਿਕਾਈ, ਤਿੰਨਾਂ ਨੇ ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਘਰ ਵਿੱਚ ਹੀ ਇਹ ਗੁਰਿਆਈ ਜਿਹੜੀ ਉਹ ਟਿਕਾਉਣਾ ਕੀਤੀ ਹੈ ਸੀ। ਰਾਮ ਰਾਏ ਕਰ ਬਾਦ ਗਵਾਈ, ਅਤੇ ਵੱਡਾ ਸੀ ਰਾਮ ਰਾਏ, ਇਹ ਹੰਕਾਰੀ ਈਰਖਾਲੂ ਹੋ ਗਿਆ, ਮਹਾਰਾਜ ਜੀ ਦੀ ਆਗਿਆ ਵਿੱਚ ਨਹੀਂ ਚੱਲਿਆ, ਇਹਨੇ ਝਗੜਾ ਕਰਕੇ ਉਹ ਗੱਦੀ ਜਿਹੜੀ ਸੀ ਗਵਾ ਦਿੱਤੀ ਹੈ। ਹੁਣ ਇਸ ਵੇਲੇ ਸੋਢੀ ਅਬ ਸ਼ਰੀਕ ਗੁਰ ਹੋਏ, ਹੁਣ ਜਿਹੜੇ ਹੋਰ ਵੀ ਸੋਢੀ ਸ਼ਰੀਕ ਨੇ ਧੀਰ ਮੱਲ ਵਰਗੇ ਹੋਰ ਬੜੇ, ਉਹ ਵੀ ਗੁਰਿਆਈ ਗੱਦੀ ਦੇ ਸ਼ਰੀਕ ਹੋ ਗਏ ਨੇ, ਭਾਵ ਬਰਾਬਰ ਆਪਣਾ ਹੱਕ ਜਿਤਾਉਣਗੇ। ਤਿਸ ਮਾਨੈ ਸਿੱਖ ਜੇ ਸਭ ਕੋਏ, ਜਿਹੜੇ ਸਿੱਖ ਨੇ ਸਭ ਕੋਈ ਜੇ ਉਹਨਾਂ ਨੂੰ ਮੰਨਣ, ਪਰ ਉਹਨਾਂ ਨੂੰ ਗੁਰੂ ਧਾਰਨ ਕਰਨ ਤਾਂ ਕਿਆ ਬਹਾਥ ਆਏ ਹੈ, ਤਾਂ ਕਿ ਉਹਨਾਂ ਸਿੱਖਾਂ ਦੇ ਹੱਥ ਕੀ ਆਵੇਗਾ, ਕੁਝ ਨਹੀਂ ਲੱਗੇਗਾ, ਜਿਨ੍ਹਾਂ ਨੂੰ ਮਹਾਰਾਜ ਨੇ ਪਹਿਲਾਂ ਹੀ ਤਿਆਗ ਦਿੱਤਾ ਹੈ। ਦੇਖ ਅਨੁਜ ਕੋ ਮਤ ਸਰ ਜਾ ਕੇ, ਜਿਨ੍ਹਾਂ ਰਾਮ ਰਾਏ ਵਰਗਿਆਂ ਦੇ, ਸੋਢੀਆਂ ਦੇ, ਧੀਰ ਮੱਲ ਵਰਗਿਆਂ ਦੇ, ਸੋ ਮਨ ਵਿੱਚ ਆਪਣੇ ਛੋਟੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਾਸਤੇ ਈਰਖਾ ਇੰਨੀ ਸੀ, ਇੰਨੀ ਈਰਖਾ ਜਿਨ੍ਹਾਂ ਨੇ ਰੱਖੀ ਹੈ। ਨਹਿ ਸਿਆਨਨ ਕੀ ਹੈ ਇਹ ਰੀਤ, ਇਹ ਸਿਆਣੇ ਮਨੁੱਖਾਂ ਦੀ ਇਹ ਰੀਤ ਮਰਜ਼ਾਦਾ ਨਹੀਂ ਹੈ। ਜਿਨ ਜਿਨ ਸੁਣੀ ਸੁਭਨੀ ਅਨੀਤ, ਜਿਨ੍ਹਾਂ ਜਿਨ੍ਹਾਂ ਨੇ ਇਹ ਗੱਲ ਸੁਣੀ ਹੈ ਇੱਥੇ, ਉਹਨਾਂ ਨੇ ਕਿਹਾ ਵੀ ਇਹ ਗਲਤ ਹੈ, ਰਾਮ ਰਾਏ ਨੂੰ ਇਸ ਤਰ੍ਹਾਂ ਈਰਖਾ ਨਹੀਂ ਕਰਨੀ ਚਾਹੀਦੀ, ਧੀਰ ਮੱਲ ਨੂੰ ਇਸ ਤਰ੍ਹਾਂ ਈਰਖਾ ਨਹੀਂ ਕਰਨੀ ਚਾਹੀਦੀ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ। ਸੋ ਇੱਥੇ ਹੀ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ, ਜਿਵੇਂ ਅਗਾਂਹ ਇਤਿਹਾਸ ਆਵੇਗਾ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਕਿਉਂ ਦਿੱਲੀ ਦੇ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਲਾਣੇ ਤੋਂ ਬਾਅਦ ਸਿੱਖ ਸੰਗਤਾਂ ਸੋ ਗੁਰੂ ਦੇ ਬਾਰੇ ਪੁੱਛ ਰਹੀਆਂ ਨੇ, ਅਤੇ ਮੁਖੀ ਸਿੱਖ ਜਿੰਨਾ ਕੁ ਉਹਨਾਂ ਨੂੰ ਪਤਾ ਹੈ ਜੇ ਦੱਸ ਰਹੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਅਜੇ ਪ੍ਰਗਟ ਨਹੀਂ ਹੋਏ ਹਨ, ਉੱਧਰ ਸਿੱਖ ਸੰਗਤਾਂ ਜਿਵੇਂ ਆਉਣਗੀਆਂ, ਕੁਝ ਇੱਥੇ ਦਿੱਲੀ ਆਉਣਗੀਆਂ, ਇੱਥੋਂ ਸੁਣ ਕੇ ਕਿ ਉੱਥੇ ਬਾਬੇ ਬਕਾਲੇ ਬਚਨ ਕੀਤਾ, ਉੱਥੇ ਜਾਣਗੀਆਂ ਦਿੱਲੀ ਤੋਂ, ਫਿਰ ਹੌਲੀ ਹੌਲੀ ਮੱਖਣ ਸ਼ਾਹ ਲਬਾਣਾ ਆਵੇਗਾ, ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਸੰਗ ਆਉਣਗੇ, ਉਹ ਮਹਾਰਾਜ ਸਾਹਿਬ ਨੂੰ ਪ੍ਰਗਟ ਕਰੇਗਾ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਨਹਿ ਸਿਆਨਨ ਕੀ ਹੈ ਇਹ ਰੀਤ, ਜਿਨ ਜਿਨ ਸੁਣੀ ਸੋ ਭਨੀ ਅਨੀਤ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।